ਦੀਪਕ ਜੀ ਸਤਿ ਸ੍ਰੀ ਅਕਾਲ, ਤੁਹਾਡਾ ਸਵਾਗਤ ਹੈ ਜੀ।
ਸਤਿ ਸ਼੍ਰੀ ਅਕਾਲ ਵਾਸੂ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਅਸੀਂ ਦੇਖ ਰਹੇ ਹਾਂ ਕਿ ਪੱਛਮੀ ਮੁਲਕਾਂ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਜੋ ਲੋਕ ਰਾਏ ਹੈ ਉਹ ਹੁਣ ਇਮੀਗ੍ਰੇਸ਼ਨ ਦੇ ਵਿਰੋਧ ਵਿੱਚ ਹੁੰਦੀ ਜਾ ਰਹੀ ਹੈ। ਅਮਰੀਕਾ ਦੇ ਵਿੱਚੋਂ ਵੀ ਬਹੁਤ ਸਾਰੇ ਲੋਕਾਂ ਨੂੰ ਡਿਪੋਰਟ ਕੀਤਾ ਜਾ ਰਿਹਾ, ਪੰਜਾਬ ਭਾਰਤੀਆਂ ਨੂੰ ਵੀ ਡਿਪੋਰਟ ਕੀਤਾ ਗਿਆ ਜੀ।
ਖਬਰਾਂ ਜਿਹੜੀਆਂ ਆ ਰਹੀਆਂ ਨੇ ਉਹ ਲਗਾਤਾਰ ਚਿੰਤਾਜਨਕ ਨੇ। ਆਪਾਂ ਡਿਪੋਰਟ ਵਾਲੀਆਂ ਖਬਰਾਂ ਦਾ ਪਾਰਟ ਪਹਿਲਾਂ ਦੇਖ ਚੁੱਕੇ ਹਾਂ, ਜਦੋਂ ਹੱਥਕੜੀਆਂ ਬੇੜੀਆਂ ਜਿਸ ਤਰ੍ਹਾਂ ਨੂੰ ਉੜ ਕੇ ਭੇਜੇ ਗਏ। ਹੁਣ ਇੱਕ ਵਾਰ ਫਿਰ 54 ਦੇ ਕਰੀਬ ਭਾਰਤੀ ਨੌਜਵਾਨਾਂ ਨੂੰ ਅਮਰੀਕਾ ਤੋਂ ਜਿਵੇਂ ਡਿਪੋਰਟ ਕੀਤਾ, ਅਤੇ ਇਸ ਵਾਰ ਜਿਹੜੇ ਡਿਪੋਰਟ ਹੋਣ ਵਾਲੇ ਨੌਜਵਾਨ ਨੇ ਉਹ ਸਾਰੇ ਹਰਿਆਣੇ ਨਾਲ ਸੰਬੰਧਿਤ ਨੇ। ਵਾਸੂ ਜੀ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਨੂੰ ਮਾਨਤਾ ਦੇ ਰਹੇ ਹਾਂ। ਅਸੀਂ ਕਹਿ ਰਹੇ ਹਾਂ ਕਿ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਜਿਹੜੇ ਮੁਲਕਾਂ 'ਚ ਆਏ ਨੇ, ਜੇ ਉਹ ਉਸ ਨਿਯਮਾਂ ਤਹਿਤ ਨਹੀਂ ਆਏ ਤਾਂ ਉਹਨੂੰ ਵਾਪਸ ਭੇਜਿਆ ਜਾ ਸਕਦਾ, ਇਹਦੇ ਵਿੱਚ ਕੋਈ ਉਹ ਨਹੀਂ। ਪਰ ਬੰਦੇ ਨਾਲ ਵਿਵਹਾਰ ਤਾਂ ਹੋਵੇ। ਉਹ ਆਪਾਂ ਸਿਕੰਦਰ ਪੋਰਸ ਵਾਲਾ ਪੜ੍ਹਦੇ ਹੁੰਦੇ ਸੀ ਨਾ, ਕਿ ਰਾਜੇ ਨੇ ਪੁੱਛਿਆ ਕਿ ਮੇਰੇ ਨਾਲ ਕਿਹੋ ਜਿਹਾ ਵਿਵਹਾਰ ਕਰਦਾ, ਜਿਹੋ ਜਿਹਾ ਇੱਕ ਰਾਜਾ ਦੂਜੇ ਰਾਜੇ ਨਾਲ ਕਰਦਾ। ਮਨੁੱਖ ਨਾਲ ਮਨੁੱਖੀ ਵਿਵਹਾਰ ਤਾਂ ਹੋਣਾ ਜ਼ਰੂਰੀ ਹੈ ਨਾ। ਸੋ ਜਿਸ ਤਰ੍ਹਾਂ ਉਹਨਾਂ ਨੂੰ ਬੇੜੀਆਂ 'ਚ, ਹੱਥਕੜੀਆਂ 'ਚ, ਫੌਜੀ ਜਹਾਜ਼ਾਂ 'ਚ ਲੱਦ ਕੇ ਭੇਜਿਆ, ਉਰੇ ਵੀ ਉਸ ਸਮੇਂ ਜਦੋਂ ਇੱਕ ਮੁਲਕ ਦਾ ਮੁਖੀ ਦੂਏ ਮੁਲਕ ਦੇ ਮੁਲਕ ਨੂੰ, ਮੁਖੀ ਨੂੰ ਆਪਣਾ ਮਿੱਤਰ ਦੱਸਦਾ ਹੋਵੇ, ਉਹ ਕਹਿੰਦਾ ਮੇਰਾ ਬੈਸਟ ਫਰੈਂਡ ਹੈ, ਉਹ ਕਹਿੰਦਾ ਕੁਦਰਤੀ ਰਿਸ਼ਤਾ ਹੈ ਸਾਡਾ ਤਾਂ, ਕੁਦਰਤੀ ਸਾਂਝ ਹੈ, ਅਤੇ ਉਹਦੇ ਵਿਚਾਲੇ ਸਾਰਾ ਕੁਛ ਵਾਪਰਿਆ। ਅਤੇ ਇਹ ਸਮੇਂ ਅਮਰੀਕਾ ਨਾਲ ਜਿਹੋ ਜਿਹੀ ਸਥਿਤੀ ਆ, ਉਹਦੇ ਵਿੱਚ ਟੈਰਫ ਵਾਲਾ ਇਸ਼ੂ ਫਸਿਆ, ਰੂਸ ਯੂਕਰੇਨ ਦੀ ਜੰਗ ਵਾਲਾ ਇਸ਼ੂ ਫਸਿਆ, ਟਰੇਡ ਵਾਰ ਵਾਲਾ ਮਸਲਾ ਜੀ, ਕਿ ਅਸੀਂ ਤਾਂ ਭਾਰਤ ਦੇ ਵਿੱਚ ਜਿਹੜਾ ਆਪਣਾ ਕਾਰੋਬਾਰ ਕਰਾਂਗੇ ਉਹ ਜ਼ੀਰੋ ਟੈਰਫ 'ਤੇ ਕਰਾਂਗੇ, ਤੁਹਾਡੇ ਵਾਲੇ 'ਤੇ ਅਸੀਂ 25+25 ਲਾਵਾਂਗੇ। ਸੋ ਇਹ ਸਾਰੀ ਸਥਿਤੀ 'ਚ ਜਦੋਂ ਇਹ ਖਬਰ 54 ਵਾਲੀ ਆਈ ਤਾਂ ਇੱਕ ਵਾਰ ਫਿਰ ਭਾਰਤ ਦੇ ਵਿੱਚ ਇਹ ਖਬਰ ਨੂੰ ਫਿਕਰਮੰਦੀ ਵਜੋਂ ਲਿਆ ਗਿਆ। ਔਰ ਇਸ ਬਾਰੇ 54 ਦੇ 54 ਮੁੰਡੇ ਵਾਸੂ ਜੀ ਹਰਿਆਣੇ ਨਾਲ ਸੰਬੰਧਿਤ ਨੇ। ਸਭ ਤੋਂ ਵੱਧ ਕਰਨਾਲ ਦੇ ਨੇ 16, ਉਸ ਤੋਂ ਬਾਅਦ ਕੈਥਲ ਦੇ ਨੇ 14, ਫਿਰ ਅੰਬਾਲਾ ਦੇ 5, ਕੁਰੂਕਸ਼ੇਤਰ ਦੇ 5, ਫਿਰ ਯਮੁਨਾਨਗਰ ਦੇ 4, ਫਿਰ ਜੀਂਦ ਦੇ 3, ਹੈ ਫਿਰ ਸੋਨੀਪਤ ਦੇ 2, ਪੰਚਕੂਲਾ, ਫਤਿਹਾਬਾਦ, ਪਾਣੀਪਤ, ਰੋਹਤਕ, ਇਹਨਾਂ ਸਾਰਿਆਂ ਦੀ 21, ਇੰਝ 54 ਨੇ। ਹੁਣ ਇਹਦੇ ਵਿੱਚੋਂ ਜਿਹੜਾ ਅਗਲਾ ਪਹਿਲੂ ਆਇਆ ਉਹ ਇੱਕ ਹੋਰ ਨਵੇਂ ਫਿਕਰ 'ਚੋਂ ਜਨਮਿਆ, ਕਿ ਜਾਣਕਾਰੀ ਕੁਝ ਖਬਰਾਂ ਦੇ ਹਵਾਲੇ ਨਾਲ ਕੈਨੇਡਾ ਤੋਂ ਆਈ, ਤੁਹਾਡੇ ਕੋਲ ਵੱਧ ਹੋਏਗੀ ਮੇਰੇ ਨਾਲ ਉਹ ਖਬਰ, ਕਿ ਕੈਨੇਡਾ ਦੇ ਵਿੱਚ ਕੁਝ ਦਸਤਾਵੇਜ਼ਾਂ ਦੇ ਹਵਾਲੇ ਨਾਲ ਕਾਮਿਆਂ ਦੀ ਥਾਵਾਂ 'ਤੇ ਛਾਪੇਮਾਰੀ ਹੋ ਰਹੀ ਹੈ। ਉਹ ਜਿੱਥੇ ਰਹਿੰਦੇ ਨੇ ਜਾਂ ਕੁਛ ਕਰਦੇ ਨੇ, ਕਿਉਂਕਿ ਕਈ ਵਿਜ਼ਟਰ ਵੀਜ਼ੇ 'ਤੇ ਗਏ ਹੁੰਦੇ ਨੇ, ਕਈ ਸਟੂਡੈਂਟ ਵੀਜ਼ੇ 'ਤੇ ਗਏ ਹੁੰਦੇ ਨੇ, ਅਤੇ ਉਹ ਪ੍ਰਕਿਰਿਆ ਮੁੱਕਣ ਤੋਂ ਬਾਅਦ ਜੇ ਪੱਕੇ ਨਹੀਂ ਹੋ ਪਾਉਂਦੇ ਜਾਂ ਵਿਜ਼ਟਰ ਵੀਜ਼ੇ ਤੋਂ ਬਾਅਦ ਅੱਗੇ ਨਹੀਂ ਵੀਜ਼ਾ ਵੱਧਦਾ, ਤਾਂ ਕਈ ਵਾਰ ਸੱਜੇ ਖੱਬੇ ਹੋ ਜਾਂਦੇ ਨੇ, ਕਿਸੇ ਦੇ ਫਾਰਮ ਹਾਊਸਾਂ 'ਚ ਰਹਿੰਦੇ ਨੇ, ਕਿਤੇ ਕੰਮ ਕਰਦੇ ਨੇ ਪੈਸੇ ਧੇਲੇ 'ਤੇ, ਉਹ ਲੋਕਾਂ ਦੇ ਬਾਰੇ ਵੀ ਕਹਿੰਦੇ ਹੁਣ ਛਾਪੇਮਾਰੀ ਹੋ ਰਹੀ ਹੈ, ਅਤੇ ਕਈਆਂ ਨੂੰ ਨੋਟਿਸ ਦਿੱਤਾ ਗਿਆ ਕਿ ਵੀ ਤੁਹਾਨੂੰ ਦੇਸ਼ ਨਿਕਾਲ ਦਿੱਤਾ ਜਾਊਗਾ। ਸੋ ਇਹਦਾ ਮਤਲਬ ਇੱਕ ਵਾਅਦਾ ਇੱਧਰੋਂ ਵੀ ਤੁਰਨ ਵਾਲੀ ਹੈ। ਇੱਕ ਪਾਸੇ ਸਾਡੇ ਮੁਲਕ ਦੇ ਵਿੱਚ, ਭਾਰਤ ਦੇ ਵਿੱਚ, ਖਾਸ ਕਰ ਪੰਜਾਬ, ਉੱਤਰੀ ਭਾਰਤ, ਹਰਿਆਣਾ 'ਚ ਵੀ ਉਹਨਾਂ ਦਿਨਾਂ 'ਚ ਇਹ ਤੇਜ਼ੀ ਹੈ ਕਿ ਕਿਸੇ ਤਰ੍ਹਾਂ ਵਿਦੇਸ਼ ਚਲੇ ਜਾਈਏ। ਦੂਸਰੇ ਪਾਸੋਂ ਜਿਹੜੀਆਂ ਇਹ ਖਬਰਾਂ ਆਉਂਦੀਆਂ ਨੇ ਇਹ ਫਿਕਰਮੰਦੀਆਂ ਵਾਲੇ ਨੇ। ਮੈਂ ਕਹਿੰਦਾ ਕਿ ਜੇਕਰ ਇਸ ਤਰੀਕਾਕਾਰ ਨੂੰ ਅਪਣਾਇਆ ਗਿਆ ਤਾਂ ਇਹ ਸਾਡੀਆਂ ਸਰਕਾਰਾਂ ਦੀ ਨਲਾਇਕੀ ਹੈ। ਘੱਟੋ ਘੱਟ ਸਰਕਾਰ ਇੰਨਾ ਕੁ ਤਾਂ ਰਾਬਤਾ ਕਰ ਸਕਦੀ ਹੈ ਨਾ ਕਿ ਤੁਸੀਂ ਸੂਚੀ ਤਿਆਰ ਕਰੋ ਜੀ ਜਿਹੜੇ ਗਲਤ ਤਰੀਕੇ ਨਾਲ ਆ ਕੇ ਅਸੀਂ ਉਹਨਾਂ ਨੂੰ ਲੈ ਜਾਂਦੇ ਹਾਂ, ਸਾਨੂੰ ਸਪੁਰਦ ਕਰ ਦਿਓ। ਸੋ ਇਹਦੇ ਉੱਤੇ ਭਾਰਤ ਸਰਕਾਰ ਨੂੰ, ਭਾਰਤੀ ਵਿਦੇਸ਼ ਮੰਤਰਾਲੇ ਨੂੰ ਕੋਈ ਉਹ ਕਰਨ ਦੀ ਲੋੜ ਹੈ, ਨਹੀਂ ਤਾਂ ਇਹ ਬਹੁਤ ਗੰਭੀਰ ਪਹਿਲੂ ਹੈ, ਮਾਪਿਆਂ 'ਚ ਫਿਕਰ ਹੈ। ਕਿਉਂਕਿ ਆਪਾਂ ਇਹ ਵੀ ਜਾਣਦੇ ਹਾਂ ਕਿ ਜਿਹੜੇ ਡੌਂਕੀ ਲਾ ਕੇ ਜਾਂਦੇ ਨੇ ਵਾਸੂ ਜੀ, ਉਹ ਜਾਂਦੇ ਕਿਹੜੇ ਘਰਾਂ ਦੇ ਲੋਕ ਨੇ, ਜਿਹਨਾਂ ਕੋਲ ਇੱਕ ਨੰਬਰ ਦਾ ਤਰੀਕਾ ਨਹੀਂ ਅਤੇ ਇੱਕ ਨੰਬਰ ਦੇ ਤਰੀਕੇ ਨਾਲ ਜਾਣਦੇ ਉਹ ਕਾਬਲ ਨਹੀਂ, ਤਾਂ ਉਹਨਾਂ ਲਈ ਮਜਬੂਰੀ। ਅਤੇ ਇਹਦੇ ਲਈ ਉਹ ਕੋਈ ਜ਼ਮੀਨ ਵੇਚਦਾ, ਕੋਈ ਗਹਿਣੇ ਵੇਚਦਾ, ਕੋਈ ਆਪਣੇ ਮਾਂ ਦੇ ਕੰਨਾਂ ਦੇ ਬਾਲੀਆਂ ਕਾਂਟੇ ਗਹਿਣੇ ਰੱਖਦਾ। ਸੋ ਉਸ ਸਥਿਤੀ 'ਚ ਉਹ ਘਰ ਵੀ ਗਵਾ ਲਿਆ, ਪੈਸਾ ਵੀ ਗਵਾ ਲਿਆ, ਜ਼ਮੀਨ ਵੀ ਗਵਾ ਲਈ, ਅਤੇ ਪੁੱਤ ਕੁਛ ਖੱਟ ਕੇ ਵੀ ਨਹੀਂ ਮੁੜ ਰਿਹਾ, ਅਤੇ ਉਲਟੀ ਨਮੋਸ਼ੀ ਗੱਲ ਪੈ ਰਹੀ ਹੈ। ਇਹ ਫਿਕਰਮੰਦੀ ਵਾਲੀ ਸਥਿਤੀ ਹੈ। ਸੋ ਸਰਕਾਰਾਂ ਨੂੰ ਇਹਦੇ ਉੱਤੇ ਕੋਈ ਗੌਰ ਕਰਨ ਦੀ ਲੋੜ ਹੈ।
ਦੀਪਕ ਜੀ, DIG HS ਭੁੱਲਰ ਦੇ ਜਦੋਂ ਛਾਪੇ ਪਏ ਨੇ, ਬਹੁਤ ਸਾਰਾ ਕੈਸ਼ ਬਰਾਮਦ ਹੋਇਆ, ਬਹੁਤ ਸਾਰਾ ਸੋਨਾ ਬਰਾਮਦ ਹੋਇਆ, ਪੂਰੇ ਮੁਲਕ ਦੇ ਲੋਕ ਹੈਰਾਨ ਪਰੇਸ਼ਾਨ ਹੋ ਗਏ। ਹੁਣ ਤਾਂ ਇੱਦਾਂ ਲੱਗਦਾ ਕਿਤੇ DIG ਭੁੱਲਰ ਦਾ ਖਜ਼ਾਨਾ ਕਿਤੇ ਪੰਜਾਬ ਸਰਕਾਰ ਤੋਂ ਵੱਡਾ ਹੀ ਨਾ ਹੋਵੇ।
ਦੇਖੋ, ਪੰਜਾਬ ਸਰਕਾਰ ਜੇ DIG ਭੁੱਲਰ ਤਾਂ ਨਹੀਂ ਤਾਂ ਹੋਰ ਕਿੰਨਿਆਂ ਦਾ ਮਿਲਾ ਕੇ ਤਾਂ ਘੱਟੋ ਘੱਟ ਇੰਨਾ ਕੁ ਬਣ ਸਕਦਾ ਵਾਸੂ ਜੀ, ਪੰਜਾਬ ਦਾ ਕਰਜ਼ਾ ਉਤਰ ਸਕਦਾ। ਸੋ ਜੇ ਇਹ ਤੋਂ ਅੰਦਾਜ਼ਾ ਲਾ ਲਿਆ ਜਾਵੇ ਕਿ ਦੀਵਾਲੀ ਵਾਲੇ ਦਿਨ ਜਾਂ ਉਹਨਾਂ ਤੋਂ 2-4 ਦਿਨ ਪਹਿਲਾਂ ਜਦੋਂ DIG ਹਰਚਰਨ ਸਿੰਘ ਭੁੱਲਰ ਫੜੇ ਗਏ, ਮੈਂ ਤਾਂ ਕਹਿੰਦਾ ਸੀਗਾ ਵੀ ਘੱਟੋ ਘੱਟ ਹੋਰ ਨਹੀਂ ਤਾਂ ਇਹੋ ਜਿਹੇ ਜਿੰਨੇ ਅਧਿਕਾਰੀ ਸ਼ੰਕੇ ਸ਼ੋਭੇ 'ਚ ਹੈਗੇ ਨੇ ਕਿ ਅਚਾਨਕ ਤਰੱਕੀ ਹੋਈ ਹੈ, ਲਾ ਲਸ਼ਕਰ ਵਧਿਆ, ਰਹਿਣ ਸਹਿਣ ਬਦਲਿਆ, ਤਰੀਕਾਕਾਰ, ਅਤੇ ਘੱਟੋ ਘੱਟ ਉਹਨਾਂ ਦੇ CCTV ਕੈਮਰੇ ਚੈੱਕ ਕਰਾ ਲੈਣ ਕਿ ਇਹਨਾਂ ਦਿਨਾਂ 'ਚ ਉਹਨਾਂ ਦੀਆਂ ਗੱਡੀਆਂ ਕਿੰਨੀਆਂ ਕੁ ਅੱਗੇ ਪਿੱਛੇ ਗਈਆਂ, ਕਿੰਨਾ ਕੁ ਮਾਲ ਢੋਇਆ, ਕਿੰਨਾ ਕੀ। ਕਿਉਂਕਿ ਜਦੋਂ ਹਰਚਰਨ ਭੁੱਲਰ ਦੇ ਘਰੇ ਛਾਪਾ ਪਿਆ ਤਾਂ ਹੋਰਨਾਂ ਨੂੰ ਵੀ ਫਿਕਰ ਪਿਆ ਹੋਊਗਾ ਜੀ, ਉਹਨਾਂ ਨੇ ਵੀ ਆਪਣੇ ਝੋਲਿਆਂ ਝੋਲਿਆਂ ਨੂੰ ਹੱਥ ਲਾ ਲੂ ਕੇ ਦੇਖਿਆ ਹੋਊਗਾ ਕਿ ਸਾਡੇ ਵਾਲੇ ਠੀਕ ਪਏ ਨੇ ਹਜੇ। ਸੋ ਇਸ ਲਈ ਇਹ ਤਾਂ ਇੱਕ ਪਹਿਲੂ ਹੈਗਾ, ਪਰ ਹਰਚਰਨ ਸਿੰਘ ਭੁੱਲਰ ਹੋਰਾਂ ਦੀਆਂ ਮੁਸ਼ਕਲਾਂ ਹੁਣ ਲਗਾਤਾਰ ਵੱਧ ਰਹੀਆਂ ਨੇ। ਇੱਕ ਪਾਸੇ ਪਤਾ ਲੱਗ ਰਿਹਾ ਕਿ ਪਰਿਵਾਰ ਨਿਸ਼ਾਨੇ 'ਤੇ ਆ, ਪਰਿਵਾਰ ਦੀਆਂ ਜਾਇਦਾਦਾਂ, ਕਿਉਂਕਿ ਇਕੱਲੀ ਬੇਨਾਮ ਜ਼ਮੀਨ ਇਹ ਨਹੀਂ ਹੈਗੀ, ਇਕੱਲੇ ਮਤਲਬ ਕਿ ਇਹੀ ਕੁਛ ਨੇ। ਉਦੋਂ ਬਾਅਦ ਜਿਹੜੇ ਲੋਕਰ ਨੇ ਉਹ ਵੀ ਕਹਿੰਦੇ ਜੀ ਬੇਨਾਮ ਨੇ, ਉਹ ਵੀ ਕਿਸੇ ਹੋਰਾਂ ਦੇ ਨਾਮ 'ਤੇ ਹੈਗੇ ਨੇ, ਉੱਥੇ ਤੱਕ ਗੱਲ ਜਾ ਰਹੀ ਹੈ। ਅਤੇ ਹੁਣ ਜਿਹੜੇ ਫਲੈਟ ਨੇ ਉਹਨਾਂ ਦਾ ਜਨਤਕ ਹੋ ਗਿਆ, ਪਹਿਲਾਂ ਆਪਾਂ ਮੈਂ ਇਸੇ ਪ੍ਰੋਗਰਾਮ 'ਚ ਹਫ਼ਤਾ ਖੰਡ ਪਹਿਲਾਂ ਗੱਲ ਕਰ ਰਹੇ ਸੀ ਕਿ ਪਤਾ ਲੱਗ ਰਿਹਾ ਕੈਨੇਡਾ ਔਰ ਦੁਬਈ ਦੇ ਫਲੈਟ ਚਰਚਾ 'ਚ ਆ ਰਹੇ ਨੇ, ਕਿ ਉਹ ਲੋਕਰ ਖੁੱਲ੍ਹਿਆ ਅਤੇ ਉਹ 'ਚੋਂ 55 ਫਲੈਟ ਡਿੱਗੇ ਅਤੇ ਉਹਦੇ ਵਿੱਚੋਂ ਬਾਹਰ ਦੇ ਫਲੈਟ ਵੀ ਸੀਗੇ। ਸੋ ਹੁਣ ਉਹ ਕਲੀਅਰ ਹੋ ਗਿਆ ਜੀ ਕਿ 3 ਤਾਂ ਕੈਨੇਡਾ 'ਚ ਹੀ ਨੇ ਅਤੇ 2 ਦੇ ਕਰੀਬ ਦੁਬਈ 'ਚ ਵੀ ਨੇ। ਸੋ ਹੁਣ ਇਹਨੂੰ ਮਨੀ ਲਾਂਡਰਿੰਗ ਦਾ ਮਾਮਲਾ ਵੀ ਜੁੜਨਾ ਕਿਤਨਾ ਕਿਤੇ, ਕਿ ਵਿਦੇਸ਼ਾਂ ਦੇ ਵਿੱਚ ਕਾਰੋਬਾਰ ਦਾ ਪਹਿਲੂ ਹੈ, ਕਿਹਦੇ ਨਾਲ ਸ਼ੇਅਰ ਹੋਲਡਰ ਹੈ, ਅਤੇ ਇੱਧਰ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਵੀ, ਇਹ ਸਾਰੇ ਮਾਮਲਿਆਂ 'ਚ ਤਾਂ ਫਸੇ ਰਹੇ ਨੇ। ਪਰ ਜਿਹੜੀ ਦੇਖਣ ਵਾਲੀ ਗੱਲ ਹੈ ਵਾਸੂ ਜੀ, ਇਹਦੇ ਵਿੱਚ ਉਹ ਇਹ ਹੈ ਕਿ ਸਰਕਾਰ ਅਤੇ ਸਿਆਸੀ ਜਮਾਤ ਕਿਉਂ ਚੁੱਪ ਹੈ? ਨਹੀਂ, ਸੱਤਾਧਾਰੀ ਧਿਰ ਕਹੇ ਕਿ ਇੱਕ ਭ੍ਰਸ਼ਟ ਅਫਸਰ ਫੜ ਲਿਆ ਜੀ, ਬਾਕੀ ਇਨਕੁਆਇਰੀ ਅਸੀਂ ਕਰਕੇ ਦਿੰਦੇ ਹਾਂ, ਅਸੀਂ ਤੁਹਾਡੇ ਲਈ ਜਾਂ ਹੋਰ ਡਾਟਾ ਉਪਲਬਧ ਕਰਾਉਂਦੇ ਹਾਂ, ਉਹ ਚੁੱਪ ਕਿਉਂ ਹੈ? ਮੁੱਖ ਮੰਤਰੀ ਸਾਹਿਬ ਦਾ ਇੱਕ ਟਵੀਟ ਆਇਆ ਸਿਰਫ ਦਿਖਾਵੇ ਵਜੋਂ, ਉਹ ਤੋਂ ਬਿਨਾਂ ਕੁਝ ਨਹੀਂ। ਇਹਦਾ ਮਤਲਬ ਸਰਕਾਰ ਨੂੰ ਕੀ ਕੋਈ ਆਪਣਾ ਫਿਕਰ ਹੈ? ਕੀ ਵਿਰੋਧੀ ਧਿਰਾਂ ਦੇ ਲੀਡਰਾਂ ਨੂੰ ਕੋਈ ਆਪਣਾ ਫਿਕਰ ਹੈ? ਉਹ ਚੁੱਪ ਕਿਉਂ ਨੇ? ਨਹੀਂ ਤਾਂ ਉਹ ਸਰਕਾਰ 'ਤੇ ਦਬਾਅ ਬਣਾਉਣ ਕਿ ਗ੍ਰਹਿ ਮੰਤਰੀ ਅਸਤੀਫਾ ਦੇਵੇ ਜੀ, ਉਹਦੇ ਨੱਕ ਥੱਲੇ ਆਹ ਕੁਛ ਹੋ ਰਿਹਾ ਜੀ, ਤੁਹਾਡੇ ਅਧਿਕਾਰ ਖੇਤਰ ਸੀ, ਉਹ ਵੀ ਚੁੱਪ ਨੇ? ਫਿਰ ਵੀ ਹੈ, ਪਰ ਮਾਮਲਾ ਇਹ ਤੋਂ ਅੱਗੇ ਵਧਿਆ ਜੀ। ਹੁਣ ਇਹਨਾਂ ਦਾ ਜਿਹੜਾ ਉਹ ਕ੍ਰਿਸ਼ਨੂ ਸੀਗਾ ਮੁੰਡਾ, ਜਿਹੜਾ ਦਲਾਲਗਿਰੀ ਦਾ ਕਹਿੰਦੇ ਕੰਮ ਕਰਦਾ ਸੀ, ਜਿਹੜਾ ਸਾਧੂ ਸਿੰਘ ਧਰਮਸੋਤ ਨਾਲ ਵੀ ਕੰਮ ਕਰ ਚੁੱਕਿਆ, ਔਰ ਸਭ ਤੋਂ ਵੱਧ ਉਹਦੀ ਚਰਚਾ ਨਵਜੋਤ ਸਿੰਘ ਸਿੱਧੂ ਨਾਲ ਕੰਮ ਕਰਨ ਦੀ ਹੈ, ਕਿ ਨਵਜੋਤ ਸਿੰਘ ਸਿੱਧੂ ਦਾ ਉਹ IT ਹੈੱਡ ਬਣ ਕੇ ਵੀ, ਨਜ਼ਦੀਕੀ ਬਣ ਕੇ ਵੀ। ਮੈਂ ਕਹਿੰਦਾ ਸਿੱਧੂ ਨੂੰ ਚਾਹੇ ਪਤਾ ਹੀ ਨਾ ਹੋਵੇ ਕਿ ਉਹ ਕਿਹੜੀਆਂ ਗਤੀਵਿਧੀਆਂ 'ਚ, ਪਰ ਸਿੱਧੂ ਦੇ ਨਾਂ 'ਤੇ ਹੋ ਸਕਦਾ ਉਹਨੇ ਕਾਫੀ ਕੁਛ ਤੱਕ ਪਹੁੰਚ ਅਪਰੋਚ ਕੀਤੀ ਹੋਵੇ। ਉਹ ਕ੍ਰਿਸ਼ਨੂ ਦਾ ਰਿਮਾਂਡ ਲੈਣ ਲਈ CBI ਕੋਰਟ ਦੇ ਵਿੱਚ CBI ਨੇ ਪਹੁੰਚ ਕਰ ਲਈ ਹੈ ਜੀ, ਅੱਜ ਐਪਲੀਕੇਸ਼ਨ ਦਿੱਤੀ ਹੈ, ਕੱਲ੍ਹ ਨੂੰ ਉਹਦੇ 'ਤੇ ਮੇ ਵੀ ਫੈਸਲਾ ਆ ਜਾਣਾ। 12 ਦਿਨ ਦਾ ਰਿਮਾਂਡ ਮੰਗਿਆ ਉਹ ਕ੍ਰਿਸ਼ਨੂ ਦਾ, ਅਤੇ ਉਹ 12 ਦਿਨ ਦੇ ਰਿਮਾਂਡ 'ਚੋਂ ਮੰਨਿਆ ਜਾ ਰਿਹਾ ਕਿ ਹਫ਼ਤੇ ਖੰਡ ਦਾ 8 ਦਿਨ ਦਾ ਰਿਮਾਂਡ ਤਾਂ ਮਿਲੇ ਜਾਊਗਾ, ਕਿਉਂਕਿ ਜਦੋਂ ਪਹਿਲੇ ਦਿਨ ਹਰਚਰਨ ਭੁੱਲਰ ਨੂੰ ਫੜਿਆ ਗਿਆ ਤਾਂ ਕਈਆਂ ਨੇ ਕਿਹਾ ਵੀ CBI ਨੇ ਰਿਮਾਂਡ ਕਿਉਂ ਨਹੀਂ ਲਿਆ? ਬਸੂ ਸਾਹਿਬ, ਕਿ ਉਸ ਦਿਨ ਉਹਨਾਂ ਨੂੰ ਇਹ ਸੀਗਾ ਕਿ ਜਿੰਨੇ ਇਨਪੁੱਟ ਅਸੀਂ ਇਕੱਠੀ ਕਰਕੇ ਕਾਰਵਾਈ ਕੀਤੀ, ਅੱਜ ਹੋਰ ਕੁਝ ਆਨਣ ਦੀ ਲੋੜ ਹੀ ਨਹੀਂ, ਕਿਉਂਕਿ ਵਿਜੀਲੈਂਸ ਤਾਂ ਹੈ ਨਹੀਂ ਕਿ ਪਹਿਲਾਂ ਫੜ ਲਓ ਫਿਰ ਪੁੱਛੋ ਉਹਨੂੰ। ਉਹ ਕਹਿੰਦੇ ਸੀ ਪਹਿਲਾਂ ਤਿਆਰੀ ਨਾਲ ਫੜਿਆ, ਹੁਣ ਸਾਨੂੰ ਪੁੱਛਣ ਦੀ ਲੋੜ ਨਹੀਂ। ਪਰ ਉਹ ਤੋਂ ਬਾਅਦ ਜੋ ਕੁਛ ਬਰਾਮਦ ਹੋਇਆ ਲੋਕਰਾਂ 'ਚੋਂ, ਜੋ ਕੁਛ ਘਰ 'ਚੋਂ, ਜਿਹੜੇ ਪੁਲਿਸ ਵਾਲੇ ਨੂੰ ਚੌਂਕੀਦਾਰ ਲਾਇਆ ਹੋਇਆ ਸੀਗਾ ਫਾਰਮ ਹਾਊਸ, ਉਹ ਸਮਾਨ ਲੈ ਕੇ ਜਿਹੜਾ ਭੱਜਿਆ ਉਹਦੇ ਹਵਾਲੇ ਨਾਲ, ਫਿਰ ਘਰਾਂ ਦੇ ਵਿੱਚ ਨੌਕਰਾਂ ਨੂੰ ਅੱਡ ਪੁੱਛਿਆ, ਪਤਨੀ ਨੂੰ ਪੁੱਤਰ ਨੂੰ ਅੱਡ ਪੁੱਛਿਆ, ਉਹ ਸਾਰਾ ਕੁਛ, ਅਤੇ 14 ਦੇ ਕਰੀਬ ਦਫ਼ਤਰ ਦੇ ਵਿੱਚ ਨਾਲ ਕਰਦੇ ਮੁਲਾਜ਼ਮਾਂ ਦੀ ਜਿਵੇਂ ਪੁੱਛਗਿੱਛ ਹੋਈ, ਅਤੇ 2 ਦੇ ਕਰੀਬ IPS ਅਧਿਕਾਰੀਆਂ ਤੋਂ ਗੁਪਤ ਪੁੱਛਗਿੱਛ ਹੋ ਚੁੱਕੀ ਆ, ਉਹ ਸੂਚੀ 27 ਤੱਕ ਜਾ ਰਹੀ ਆ, 27 ਲੋਕਾਂ ਤੋਂ ਪੁੱਛਗਿੱਛ ਹੋਣ ਸਕਦੀ ਆ। ਸੋ ਜਿੰਨਾ ਉਹ ਨਵਾਂ ਡਾਟਾ ਇਕੱਠਾ ਕੀਤਾ ਹੁਣ ਉਹਦਾ ਮਿਲਾਨ ਕਰਨਗੇ। ਪਹਿਲਾਂ ਮੈਨੂੰ ਤਾਂ ਕ੍ਰਿਸ਼ਨੂ ਦਾ ਹੋਊਗਾ ਰਿਮਾਂਡ, ਅਤੇ ਆਉਂਦੇ ਦਿਨਾਂ 'ਚ ਹਰਚਰਨ ਭੁੱਲਰ ਦਾ ਵੀ ਰਿਮਾਂਡ ਆਊਗਾ ਜੀ।
ਦੀਪਕ ਜੀ, ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਮੀਨਾਰ ਕੰਡਕਟ ਕਰਨ ਦੀ ਜਿਹੜੀ ਪਰਮਿਸ਼ਨ ਨਹੀਂ ਦਿੱਤੀ ਗਈ, ਇਹ ਮਾਮਲਾ ਵੱਡਾ ਬਣਦਾ ਜਾ ਰਿਹਾ।
ਬਿਲਕੁਲ ਵਾਸੂ ਜੀ, ਇਹ ਪਹਿਲੂ ਬਹੁਤ ਗੰਭੀਰ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਚੁਣੀ ਹੋਈ ਨੁਮਾਇੰਦਾ ਜਮਾਤ ਹੈ ਸੱਥ ਵੱਲੋਂ, ਜਿਨ੍ਹਾਂ ਦਾ ਇੱਕ ਮੈਂਬਰ ਅਹੁਦੇਦਾਰ ਵੀ ਹੈ, ਸਵਾਲ ਇਹ ਵੀ ਨਹੀਂ ਅਹੁਦੇਦਾਰੀ 'ਚ ਨਾਮ ਵੀ ਹੋਵੇ ਉਹ, ਪਰ ਜੇਕਰ ਇੱਕ ਵਿਦਿਆਰਥੀਆਂ ਦਾ ਵਿੰਗ ਸੈਮੀਨਾਰ ਕਰਾਉਣਾ ਚਾਹੁੰਦਾ ਹੈ ਤੇ ਉੱਥੇ ਵਿਚਾਰਾਂ ਦਾ ਪ੍ਰਗਟਾਵਾ ਹੋਵੇਗਾ, ਜੇਕਰ ਤੁਹਾਨੂੰ ਇਹ ਲੱਗਦਾ ਹੈ ਕਿ ਜੀ ਹਾਂ ਉੱਥੇ ਕੁਝ ਗਲਤ ਗੱਲ ਹੋ ਸਕਦੀ ਹੈ ਜੀ, ਕੁਝ ਕਾਨੂੰਨ ਤੋਂ ਸੰਵਿਧਾਨ ਤੋਂ ਬਾਹਰ ਜਾ ਕੇ ਹੋ ਸਕਦੀ ਹੈ, ਤਾਂ ਪਹਿਲਾਂ ਹੀ ਕਿਵੇਂ ਤੁਸੀਂ ਅੰਦਾਜ਼ਾ ਲਾ ਰਹੇ ਹੋ, ਪਹਿਲਾਂ ਹੀ ਕਿਵੇਂ ਗਰੰਟਿਡ ਮੰਨ ਕੇ ਚੱਲ ਰਹੇ ਹੋ ਕਿ ਕੁਛ ਹੋ ਜਾਏਗਾ? ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਪੁਰਬ ਦੇਸ਼ ਭਰ 'ਚ ਮਨਾਇਆ ਜਾ ਰਿਹਾ, ਔਰ ਗੁਰੂ ਸਾਹਿਬ ਦੇ ਹਵਾਲੇ ਨਾਲ ਜੇ ਅਸੀਂ ਸਮਝਣਾ ਹੋਵੇ ਤਾਂ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਵੱਡੀ ਉਦਾਹਰਣ ਇਹੀ ਹੈ ਕਿ ਜਦੋਂ ਤੁਹਾਡਾ ਆਪਣਾ ਨਿੱਜ ਉਹਦੇ ਨਾਲ ਕੋਈ ਸੰਬੰਧ ਨਹੀਂ ਰੱਖਦਾ ਸੀ, ਤੁਹਾਡੀ ਵਿਚਾਰਧਾਰਾ ਉਸ ਚੀਜ਼ ਨੂੰ ਮੰਨਦੀ ਹੈ ਜਾਂ ਨਹੀਂ ਮੰਨਦੀ, ਪਰ ਦੂਸਰੇ ਧਰਮ ਦੇ ਮਾਮਲੇ 'ਚ ਜੇਕਰ ਰਾਜਾ ਉੱਥੇ ਦੇ ਨਿਯਮ ਨਹੀਂ ਮੰਨਣ ਦੇ ਰਿਹਾ ਤਾਂ ਉਹਦੇ ਖਿਲਾਫ਼ ਕੁਰਬਾਨੀ ਦੇਣ ਤੱਕ ਜਾਣਾ, ਇਹ ਤੋਂ ਵੱਡੀ ਉਦਾਹਰਣ ਹੋਰ ਕਿੱਥੇ ਪਈ ਹੈ ਜੀ? ਅਤੇ ਉਸ ਵਿਸ਼ੇ ਦੇ ਆਧਾਰ ਦੇ ਉੱਤੇ ਜੇ ਇੱਕ ਸੰਸਥਾ ਸੈਮੀਨਾਰ ਕਰਾਉਣਾ ਚਾਹੁੰਦੀ ਹੈ ਅਤੇ ਯੂਨੀਵਰਸਿਟੀ ਸੈਨੇਟ ਕਹਿੰਦੀ ਹੈ ਜੀ, ਜਾਂ ਯੂਨੀਵਰਸਿਟੀ ਦੇ ਪ੍ਰਬੰਧਕ ਪ੍ਰਸ਼ਾਸਨਿਕ ਧਿਰਾਂ ਕਹਿੰਦੀਆਂ ਨੇ ਜੀ ਕਿ ਨਹੀਂ ਜੀ ਇਹ ਤਾਂ ਮਨਜ਼ੂਰ ਨਹੀਂ, ਕਿਵੇਂ ਜੀ? ਉਹ ਕਹਿੰਦੇ ਜੀ ਸਾਨੂੰ ਬੁਲਾਰਿਆਂ ਦਾ ਨਾਂ ਨਹੀਂ ਦਿੱਤਾ, ਤੇ ਜਦੋਂ ਕਿ ਕਰਾਉਣ ਵਾਲੇ ਕਹਿੰਦੇ ਜੀ ਬੁਲਾਰਿਆਂ ਦਾ ਨਾਂ ਦਿੱਤਾ, ਇਹਨਾਂ ਨੂੰ ਪੰਗਾ ਹੀ ਬੁਲਾਰਿਆਂ 'ਤੇ ਹੈ। ਬਈ ਜੇ ਤਾਂ ਬੁਲਾਰਿਆਂ 'ਤੇ ਕੋਈ ਅਦਾਲਤੀ ਕੇਸ ਚੱਲਦਾ ਹੈ, ਕਿਤੇ ਉਹ ਦੋਸ਼ੀ ਕਰਾਰ ਨੇ, ਕਿਤੇ ਉਹਨਾਂ ਦੇ ਉੱਤੇ ਕੋਈ ਅਜਿਹਾ है ना, कोई जेल कट के आए ने, कुछ आए ने, फिर तो कोई आधार बना सकती है यूनिवर्सिटी। जेकर सिर्फ विचारों के आदान प्रदान की सहमति असहमति का मसला है, तो तुम फिर पैरलर अपना सैमीनार करा के अपने विचार रख लो भाई, विद्यार्थियों से स्टूडेंट से स्रोतियां से छड़ दो ना कि उन्होंने केड़ा लेना केड़ा नहीं लेना विचार। पर इस तरह रोकण के पिछे मंशा समझ आती है कि एक धिर की कोई नीति काम कर रही है। पर सवाल वासु जी ये पंजाब यूनिवर्सिटी के इस सैमीनार का नहीं है, क्योंकि इस पहलू के उत्ते तो एस जी पी सी ने भी इतराज प्रगटाया, तो जथेदार साहबान ने भी इतराज प्रगटाया कि रोक नहीं लगनी चाहिए। पता लग रहा है कि एस जी पी सी का एक वक्त मिलन तक भी आया सी, वो कहते भी हाल में इन्हें मंजूरी दी, बुलारे का तो कोई मसला ही नहीं बच्चे। पर इतों मंशा समझ की लड़ है कि यह सवाल पंजाब यूनिवर्सिटी का नहीं है, यह सवाल विचार के प्रगटावे का। जिहड़ी भी धिर सरकार दे नाल सुर च सुर मिला के नहीं गल करती, उत्थे फिर रोकया जा रहा है। एक ले आपां दिल्ली दियां किन्नी यूनिवर्सिटियां है, बाहर दियां होर सूबे दियां किन्नी यूनिवर्सिटियां जिथे अजिहियां रोकां लग रही ने, पहरावे का पहलू आ जाए, विचारां का पहलू आ जाए, सैमीनार का पहलू आ जाए, जथेबंदियां का पहलू। मतलब किसी समय हुंदा सी दरबारी कवि हुंदे सी राजा ने रखे हुए कि जी वह राजे का गुणगान ही गाउणगे, है ना। तो फिर उस तो बाद चापलूसी वाला भी तुरिया कि मंत्रियां संतरियां चापलूस वाले बंदे ही रखने हैं। हुण इह तों गांह वध गई गल, हुण इत्थे तक नहीं है। हुण उह कहिंदे भी गुणगान साडे वाला ही गाउणा जिहड़ा गीत असीं देवांगे। अगे हुंदा सी कि घट्टो घट्ट लेखक कवि गीतकार गीत तो अपना लिख के लिया सी ना, चाहे राजे की उत्सव च लिख के लिया सी। हुण कहिंदे ना गीत भी असीं उह लिख के देवांगे उही गाणा, जे तुसीं अपना गीत गा रहे हो चाहे वह साडा उत्सव होवे सानूं मंजूर नहीं। सो इस लई जदों विचारां तों भै लगण लग जावे इहदा मतलब सरकार अपनी नीतियां दे मामले च कमजोर है, अपने फैसलों दे मामले च कमजोर है। जिहदी इह उदाहरण है जी
दीपक जी, असीं बिहार दे विच देखिया जदों वोटर लिस्ट की रिविजन हुई एस आई आर दे तहत बड़ा रौला पिया उत्थे, ते हुण इहदे दूजे गेड दे विच 12 सूबियां दे विच रिविजन होएगी।
बिल्कुल जी, अज भारतीय चोण कमीशन ने बकायदा तौर पर तरीकों का ऐलान किया, समाबद्ध ऐलान किया, सूबियां का ऐलान करता। 12 के करीब सूबे ने जिथे 3.75 महीने का समा चलना है जिदे विचों, क्योंकि अज ही रात तो वोटर सूची नूं फ्रीज कर दिता गया, ते भलके तो कल तो मतलब कि 28 तरीक तो 28 अक्तूबर तो लैके 7 फरवरी तक ये वोट सुधाई का एस आई आर का पहलू इन्हों सूबे चलना। जदों के बिहार नू लैके मुद्दा वड्डा उठा, ये वोट सुधाई के नाल नाल मतलब कि वोट चोरी का मुद्दा विरोधी धिर वालों वड्डा सवाल खड़ा किया गया। वोट सुधाई के मामले तो वासु जी यही पहलू सामने आए कि मीडिया का एक अदारा बिहार के लोगों को पूछण गया वोट सुधाई तो बाद कि की रहा जी, थोनू की लगता है जी। तो एक साथ दे विच बैठे 5-7 बंदियां चो एक दे मूहरे माइक करता एक पत्रकार ने कि जी पता लग्या तुहाडे वोट सुधाई हुई है, की महसूस करदे हो जी, की होया? वो कहिंदा भाई मेरे से मत पूछो, मैं तो जिंदा ही नहीं हूँ वोटर सूची में। ये तो बाद होर तंज की होगा, मतलब मैं बोलना। तो फिर वो कहिंदा क्या 3 घर छड्ड के सामने घर है, तो कहिंदा कि वह बंदे नूं कहिंदा पता नहीं 12 साल हो गए मरे, कहना पर वो वोटर सूची जिंदा उन्होंने जाके पूछ लो, दस दूंगा तुम। जो मरिया बंदा वो वोटर सूची चाहे अजे भी है क्या वोट सुधाई तो बाद, जो जिंदा वो कट्टिया गया। तो फिर यह भी कहा चोन कमीशन ने कि बई ये तो आधार कार्ड का मतलब तुहाडी वोटर नहीं है, तो फिर जे ये नहीं है तो फिर बनाए क्यों गए, कह के क्यों बनाए गए थे भी कि वोटर कार्ड ही तुहाडा है इत्थे दा असली आधार चीज है। फिर दूसरे पासे इहदे नाल इह भी पहलू उठा कि जी नागरिकता का कोई सवाल नहीं, भी जे नागरिक नूं अपने मुल्क च वोट पाउण दा हक नहीं, फिर नागरिक कहदा जे उहनूं लोकतंत्रक तौर ते हक नहीं। सो ये सारे सवालों नाल अजे 2-4 होया जा रहा सीगा कि अज चोण कमीशन ने पूरे मुल्क दे हवाले नाल इबारत खोलती। 12 सूबे है जी जिन्हां दे विच खास करके यूपी वड्डा सूबा है, पछमी बंगाल है, राजस्थान है, मध्य प्रदेश है, अंडोमान निकोबार है, छत्तीसगढ़ है, गोवा है, गुजरात है, केरला है, लक्षद्वीप है, पुंडचेरी है ना, तमिलनाडु है। सो ये 12 सूबे है। हुण इन्हां दे विच्चों तुसी जे देख हैरान होवोगे कि 2026 दे विच 4 सूबे च तां चोणां ने जी, पछमी बंगाल दे विच, केरला च, तमिलनाडु च, पुंडचेरी च, ते 2027 दे विच गोवा, गुजरात, यूपी चोणां ने, ते 2027 च नाल पंजाब च आ जाणी, पता नहीं फरवरी तों बाद पंजाब किन्नी नूं भी ना आ जाण। सवाल यह है कि जे देश नूं वोट सधाई दे उत्ते शंके सूबे ने, जे तुसी बिहार दे मामले च लोकां दा यकीन बहाल नहीं कर सके तो उस तो पहले ही तुसी किवें तुर पे, सुप्रीम कोर्ट तुहानूं झाड़ां पै रही हैं, तुहानूं उस तो बाद किन्ने नाम जनतक करने पे, किन्ना कुछ ठीक करन दी पहलकदमी करनी पई, अजे भी उत्थे तुसी खड़े हो कटहरे दे विच, ते उहदे बावजूद काली कर दी है जी। फिर ये ਪਾਰਟੀ ਦਾ ਏਜੰਡਾ, ਇਹ ਸੱਤਾਧਾਰੀ ਧਿਰ ਦਾ ਏਜੰਡਾ, ਇਹ ਪ੍ਰੈਸ ਕਾਨਫਰੰਸ ਚੋਣ ਕਮਿਸ਼ਨ ਨੇ ਕੀਤੀ ਹੈ ਕਿ ਬੀਜੇਪੀ ਨੇ ਕੀਤੀ ਹੈ? ਲੋਕ ਤਾਂ ਇਹ ਸਵਾਲ ਪੁੱਛਦੇ ਨੇ ਕਿ ਜਦੋਂ ਬੋਲੀ ਉਹਨਾਂ ਦੀ ਬੋਲਣੀ ਆ, ਉਹਨਾਂ ਦੇ ਅੰਦਾਜ਼ 'ਚ ਜਵਾਬ ਦੇਣੇ ਆ, ਫਿਰ ਇਹ ਆਜ਼ਾਦ ਸੰਸਥਾ ਕਿਵੇਂ ਹੋਈ? ਇਹਦੇ ਸਭ ਦੇ ਦਰਮਿਆਨ ਪਹਿਲੂ ਇੱਕ ਵੱਖਰਾ ਤੌਰ 'ਤੇ ਜਿਹੜਾ ਦੇਖਣ ਵਾਲਾ ਉਹ ਇਹ ਹੈ ਕਿ ਪੰਜਾਬ ਦੀ ਸਿਆਸੀ ਜਮਾਤ ਚੁੱਪ ਕਿਉਂ ਹੈ? ਮਤਲਬ ਠੀਕ ਹੈ, ਬੀਜੇਪੀ ਤਾਂ ਆਪਾਂ ਮੰਨ ਸਕਦੇ ਹਾਂ ਕਿ ਉਹ ਤਾਂ ਕੇਂਦਰ ਦੇ ਇਸ਼ਾਰੇ 'ਤੇ ਬੋਲੂਗੀ, ਪੰਜਾਬ ਦੀ ਬੀਜੇਪੀ ਝੂਠ ਨਾ ਬੋਲੇ। ਵਿਰੋਧੀ ਧਿਰ ਜਿਹਦਾ ਆਗੂ ਦੇਸ਼ ਭਰ 'ਚ ਢਿੰਡੋਰਾ ਪਿੱਟ ਰਿਹਾ, ਰਾਹੁਲ ਗਾਂਧੀ ਝੰਡਾ ਬਰਦਾਰ ਬਣਿਆ ਇਸ ਵੋਟ ਚੋਰੀ ਤੋਂ ਲੈ ਕੇ ਵੋਟ ਸਧਾਈ ਦੇ ਖਿਲਾਫ, ਪੰਜਾਬ ਕਾਂਗਰਸ ਬਿਆਨ ਦੇ ਕੇ ਟਵੀਟ ਦੇ ਕੇ ਜਿੱਦਣ ਉੱਥੋਂ ਹੁਕਮ ਆ ਜਾਂਦਾ ਇੱਕ ਦਿਨ ਦੀ ਕੋਈ ਮੀਟਿੰਗ ਕਰ ਲਓ ਜੀ, ਆਹ ਕਰ ਲਓ, ਓਵਰਆਲ ਕੀ ਸਮਝ ਨਹੀਂ ਆਈ? ਕੀ ਪੰਜਾਬ ਕਾਂਗਰਸੀ ਲੀਡਰਾਂ ਨੂੰ ਇਹ ਮੁੱਦਾ ਸਮਝ ਨਹੀਂ ਆਉਂਦਾ, ਜਾਂ ਉਹਨਾਂ ਨੂੰ ਜਿੱਦਾਂ ਹੀ ਵੋਟ ਸਧਾਈ ਦੇ ਖਿਲਾਫ ਨਾਅਰੇ ਲਈ ਬਾਂਹ ਚੱਕਣੀ ਯਾਦ ਆਉਂਦੀ ਹੈ, ਜਦੇ ਉਹਨਾਂ ਨੂੰ ED ਦਿਖਣ ਲੱਗ ਜਾਂਦੀ ਹੈ, CBI ਦਿਖਣ ਲੱਗ ਜਾਂਦੀ ਹੈ, ਆਪਣੇ ਪਿਛਲੇ ਕਾਰਜਕਾਲ ਦੇ ਕੀਤੇ ਘਫਲੇ ਦਿਖਣ ਲੱਗ ਜਾਂਦੇ, ਕੀ ਕਾਰਨ ਉਹਨਾਂ ਦੀ ਚੁੱਪੀ ਕਿਉਂ? ਦੂਸਰੇ ਪਾਸੇ ਸੱਤਾਧਾਰੀ ਧਿਰ ਜਿਹੜੀ ਬਿਹਾਰ 'ਚ ਤਾਂ ਰੌਲਾ ਪਾਉਂਦੀ ਹੈ ਕਿ ਗਲਤ ਹੈ ਆਮ ਆਦਮੀ ਪਾਰਟੀ, ਪਰ ਪੰਜਾਬ 'ਚ ਨਹੀਂ ਕੁਛ ਕਰੀ, ਜਦੋਂ ਕਿ ਪੰਜਾਬ ਲਈ ਵੱਡਾ ਪਹਿਲੂ ਖੜਾ, ਸਰਹੱਦੀ ਸੂਬਾ ਵੀ ਹੈ, ਅਤੇ ਇੱਥੇ ਇੱਕ ਨਵਾਂ ਫਿਕਰ ਜਨਮਿਆ ਹੋਇਆ ਵਾਸੂ ਸਾਹਿਬ, ਆਮ ਲੋਕਾਂ ਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਜਦੋਂ ਵੋਟ ਸਧਾਈ ਉਰੇ ਆਈ ਤਾਂ ਸਥਾਨਕ ਲੋਕ ਜਿਨ੍ਹਾਂ ਬਾਰੇ ਬੀਜੇਪੀ ਨੇ ਪਹਿਲਾਂ ਹੀ ਮੰਨਿਆ ਹੋਇਆ ਕਿ ਆਹ ਪਿੰਡਾਂ ਦੀ ਵੋਟ ਨਹੀਂ ਪੈਣੀ, ਆਹ ਕਿਸਾਨੀ ਵੋਟ ਨਹੀਂ ਪੈਣੀ, ਆਹ ਵਰਗ ਦੀ ਵੋਟ ਨਹੀਂ ਪੈਣੀ, ਆਹ ਮੀਡੀਆ ਦੀ ਵੋਟ ਨਹੀਂ ਪੈਣੀ, ਵਰਗ ਵੰਡ ਜਿਹੜੀ ਉਹ ਕਰਕੇ ਬੈਠੇ ਨੇ ਕਿ ਉਹਨਾਂ ਦੀਆਂ ਜਦੋਂ ਵੋਟਾਂ ਘੱਟ ਹੋਣਗੀਆਂ, ਪਰ ਜਿਹੜੇ ਹੋਰਨਾਂ ਸੂਬਿਆਂ 'ਚੋਂ ਇੱਥੇ ਵੱਡੀ ਗਿਣਤੀ 'ਚ ਆਏ ਨੇ ਜਾਂ ਲਿਆਂਦੇ ਜਾ ਰਹੇ ਨੇ, ਕਹਿੰਦੇ ਕਿ ਉਹਨਾਂ ਦੀਆਂ ਵੱਧ ਬਣਨਗੀਆਂ, ਸੋ ਫਿਕਰ ਇਹ ਵੀ ਖੜਾ। ਇੱਕ ਤਾਂ ਪਹਿਲਾਂ ਹੀ ਇੱਥੇ ਟਕਰਾਅ ਵਾਲਾ ਮਾਹੌਲ ਬਣ ਰਿਹਾ ਜੀ ਬਾਹਰੀ ਔਰ ਸਥਾਨਕ ਦਾ, ਅਤੇ ਜੇਕਰ ਉਹਦੇ ਵਿੱਚ ਵੋਟ ਸਧਾਈ ਨੇ ਰੋਲ ਨਿਭਾਇਆ ਤਾਂ ਹੋਰ ਮੋੜ ਮਤਲਬ ਕਿ ਤਿੱਖਾ ਹੋ ਸਕਦਾ, ਜਦੋਂ ਕਿ ਸਰਕਾਰਾਂ ਨੂੰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੁੰਦੀ ਹੈ। ਤੁਸੀਂ ਲੋਕਾਂ ਦਾ ਯਕੀਨ ਜਿੱਤ ਕੇ ਆਓ ਅਤੇ ਲੋਕ ਤੁਹਾਡੇ ਮੂਹਰੇ ਆਪ ਆ ਕੇ ਦੱਸਣਗੇ। ਪਿੰਡਾਂ 'ਚ ਮੈਨੂੰ ਦੱਸੋ ਜੀ, ਕਿਹਨੂੰ ਨਹੀਂ ਪਤਾ ਹੁੰਦਾ ਕਿ ਕਿਹੜਾ ਕਿਹੜਾ ਵੋਟਰ ਸੂਚੀ 'ਚ ਹੈਗਾ ਅਤੇ ਕਿਹੜਾ ਨਹੀਂ ਹੈ, ਕਿਹਦੀ ਜਾਅਲੀ ਹੈ ਕਿਹਦੀ ਨਹੀਂ ਹੈ, ਅਤੇ ਤੁਹਾਡੇ ਕੋਲ ਪੰਚ ਸਰਪੰਚ ਪੰਚਾਇਤਾਂ ਗੀਆਂ, ਕਰਾ ਲਓ ਪਤਾ। ਅਤੇ ਇਸ ਲਈ ਵਾਰਡ ਅਤੇ ਪਿੰਡ ਪੱਧਰ 'ਤੇ ਪਹਿਲਾਂ ਤੋਂ ਹੀ ਜੇ ਪਤਾ ਹੈ ਤਾਂ ਇਹਦਾ ਮਤਲਬ ਇਹ ਵੋਟ ਸੁਧਾਈ ਹੈ ਕਿ ਕਿਤੇ ਨਾ ਕਿਤੇ ਉਹਦੀ ਆੜ ਦੇ ਵਿੱਚ ਆਪਣੀ ਵਿਰੋਧੀ ਵੋਟਾਂ ਨੂੰ ਸਪਾਏ। ਜੇ 3 ਤੋਂ 5 ਹਜ਼ਾਰ ਵੋਟ ਇੱਕ ਵਿਧਾਨ ਸਭਾ ਹਲਕੇ 'ਚ ਬਾਹਰ ਕਰ ਦਿੱਤੀ ਜਾਵੇ ਤਾਂ ਨਤੀਜਾ ਪਲਟ ਜਾਂਦਾ ਜੀ ਇਹਨੇ ਨਾਲ, ਸੋ ਇਸ ਲਈ ਕਿਤੇ ਖੇਲਾ ਤਾਂ ਨਹੀਂ ਵੱਡਾ, ਇਹਦੇ ਲਈ ਸਵਾਲ ਖੜਾ।
ਦੀਪਕ ਜੀ, ਅਸੀਂ ਸਿਆਸੀ ਮੌਸਮ ਦੀ ਤਾਂ ਗੱਲ ਕਰ ਲਈ, ਪੰਜਾਬ 'ਚ ਵੈਸੇ ਮੌਸਮ ਕਿਹੋ ਜਿਹਾ?
ਮੌਸਮ ਥੋੜ੍ਹਾ ਥੋੜ੍ਹਾ ਕਰਵਟ ਲੈਣ ਲੱਗਿਆ ਜੀ, ਮਤਲਬ ਸ਼ਾਮ ਜੇ ਨੂੰ ਰਾਤ ਜੇ ਨੂੰ ਥੋੜ੍ਹੀ ਜਿਹੀ ਨਰਮੀ 1-2 ਦਿਨ ਤੋਂ ਸ਼ੁਰੂ ਹੋਈ ਹੈ, ਪਰ ਅਜੇ ਵੀ ਜਿਹੜਾ ਪ੍ਰਦੂਸ਼ਣ ਹੈ ਉਹਦਾ ਗਵਾਰ ਖੜਾ ਹੈ, ਕਿਉਂਕਿ ਦੀਵਾਲੀ ਦੇ ਬੰਬ ਪਟਾਕੇ ਜਿਹੜੇ ਗ੍ਰੀਨ ਕਹਿ ਕੇ ਵਿੱਚ ਲਾਏ ਉਹ ਵੀ ਸਾਨੂੰ ਪਤਾ ਕਿਹੋ ਜਿਹੇ ਸੀ, ਅਤੇ ਪਰਾਲੀ ਤਾਂ ਇਸ ਵਾਰ ਬਹੁਤ ਬਹਾਨਾ ਜਦੋਂ ਕਿ 70-75% ਪੰਜਾਬ 'ਚ ਪਰਾਲੀ ਘੱਟ ਜਲ ਰਹੀ ਹੈ, ਪਰ ਅਜੇ ਵੀ ਉਹਦਾ ਅਸਰ ਹੈਗਾ ਜੀ ਬੰਬ ਪਟਾਕਿਆਂ ਦਾ। ਅਤੇ ਆਉਂਦੇ ਪਹਿਲੇ ਹਫ਼ਤੇ ਤੋਂ ਕਹਿੰਦੇ ਕਿ ਪੰਜਾਬ ਨੇ ਇੱਕਦਮ ਮੌਸਮ 'ਤੇ ਜਾਂ ਉੱਤਰੀ ਭਾਰਤ 'ਚ ਮੌਸਮ ਨੇ ਤਬਦੀਲੀ ਲੈਣੀ ਹੈ।
ਅਤੇ ਦੀਪਕ ਜੀ, ਇਹ ਗੱਲ ਠੀਕ ਹੈ ਕਿ ਦਿੱਲੀ ਦੇ ਵਿੱਚ ਨਕਲੀ ਮੀਂਹ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ?
ਹਾਂਜੀ ਹਾਂ, ਇਹ ਵੀ ਇਹਦੀ ਚਰਚਾ ਹੈਗੀ ਹੈ ਕਿ ਇਹਦੀ ਪ੍ਰੈਕਟਿਸ ਕਰਨ ਦੀ ਕਵਾਇਦ ਹੈਗੀ ਹੈ ਕਿ ਆਪਾਂ ਨਕਲੀ ਮੀਂਹ ਪਵਾ ਕੇ ਉਹਨੂੰ ਪ੍ਰਦੂਸ਼ਣ ਨੂੰ ਘਟਾ ਲਈਏ। ਮਤਲਬ ਇਹ ਜਿਹੜੇ ਟੈਂਪਰੇਰੀ ਫੇਜ਼ ਨੇ ਉਹਦੀ ਬਜਾਏ ਓਵਰਆਲ ਪ੍ਰਦੂਸ਼ਣ ਦੇ ਹੱਲ ਕਰਨ ਲਈ ਕਿਉਂ ਕੰਮ ਨਹੀਂ ਹੁੰਦਾ, ਸਵਾਲ ਤਾਂ ਇਹ।
ਪਿਛਲੇ ਦਿਨ ਇਹ ਵੀ ਸੁਣਿਆ ਕਹਿੰਦੇ ਕਿ ਪੰਜਾਬ ਦੇ ਵਿੱਚ ਜਿਹੜਾ ਧੂੰਆਂ ਹੋਇਆ, ਜਿਹੜਾ ਪ੍ਰਦੂਸ਼ਣ ਹੈ, ਉਹਦੇ ਵਿੱਚ ਵੀ ਪਾਕਿਸਤਾਨ ਦਾ ਹੱਥ ਹੈ, ਕਹਿੰਦੇ ਉੱਥੋਂ ਆ ਰਹੀ ਹੈ, ਕਹਿੰਦੇ ਧੂੰਆਂ ਜਿਹੜਾ ਸਾਰਾ ਪਾਕਿਸਤਾਨ ਤੋਂ ਆ ਰਿਹਾ।
ਨਹੀਂ ਦੇਖੋ, ਇਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਕਿ ਜਦੋਂ ਖੇਤਾਂ ਨੂੰ ਅੱਗ ਲੱਗਦੀ ਹੈ, ਚਾਹੇ ਉਹ 1% ਲੱਗੇ ਤੇ ਚਾਹੇ 10%, ਉਹ ਤਾਂ ਧੂੰਆਂ ਤਾਂ ਹੁੰਦਾ। ਅਤੇ ਜੇ ਪੰਜਾਬ ਦੇ ਕਿਤੇ ਲੱਗੀ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਇਹ ਤੰਗ ਕਰੂਗਾ ਨਾ ਜੀ, ਜਿਹੜੇ ਉੱਥੋਂ ਦੇ ਨੇ, ਸਥਾਨਕ ਨੇ, ਉਹ ਪਿੰਡ ਹੈ, ਉਹ ਖੇਤਰ ਹੈ। ਇਸੇ ਤਰ੍ਹਾਂ ਜੇ ਲਹਿੰਦੇ ਪੰਜਾਬ 'ਚ ਲੱਗ ਰਹੀ ਹੈ ਤਾਂ ਉਹਦਾ ਅਸਰ ਇੱਧਰ ਆ ਸਕਦਾ ਹੈ ਨਾ, ਪਰ ਇਹਦਾ ਮਤਲਬ ਇਹ ਤਾਂ ਨਹੀਂ ਗਾ ਨਾ ਕਿ ਇੱਥੋਂ 700 ਕਿਲੋਮੀਟਰ ਦਿੱਲੀ ਪਹੁੰਚ ਗਿਆ ਜਦੇ। ਮਤਲਬ ਪੰਜਾਬ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਘੱਟ ਹੈ, ਦਿੱਲੀ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਵੱਧ ਹੈ। ਤੇ ਕਹਿੰਦੇ ਜੀ, ਉਹ ਸਿਰਸਾ ਕਹਿੰਦਾ ਜੀ ਆਮ ਆਦਮੀ ਪਾਰਟੀ ਵਾਲੇ ਧੱਕੇ ਨਾਲ ਕਿਸਾਨਾਂ ਨੂੰ ਕਹਿ ਕੇ ਲਵਾ ਰਹੇ ਨੇ, ਕਿ ਭਰਾਵਾ ਪਹਿਲਾਂ ਆਮ ਆਦਮੀ ਪਾਰਟੀ ਵਾਲੀ ਕਹਿੰਦੀ ਸੀ ਪੰਜਾਬ ਵਾਲੇ ਧੱਕੇ ਨਾਲ ਲਾ ਰਹੇ ਨੇ, ਸੋ ਹੁਣ ਪੰਜਾਬ 'ਚ ਆਮ ਆਦਮੀ ਪਾਰਟੀ ਸਰਕਾਰ ਹੋਰ ਬੋਲੀ ਬੋਲਦੀ ਹੈ। ਸੋ ਕੁੱਲ ਮਿਲਾ ਕੇ ਬਲੇਮ ਗੇਮ ਹੈ, ਜਦੋਂ ਕਿ ਸੂਬਿਆਂ ਦੀਆਂ ਸਰਕਾਰਾਂ ਔਰ ਕੇਂਦਰ ਦੀ ਸਰਕਾਰ ਮਿਲ ਕੇ ਇਹਦੇ 'ਤੇ ਕੰਮ ਕਿਉਂ ਨਹੀਂ ਕਰਦੀ ਕਿ ਸਾਨੂੰ ਪ੍ਰਦੂਸ਼ਣ ਤੋਂ ਛੁਟਕਾਰਾ ਪਾਉਣ ਦੇ ਲਈ ਕੀ ਲੋੜ ਹੈ, ਕਿਹੜੀ ਯੋਜਨਾ 'ਤੇ ਕੰਮ ਕਰਨ ਦੀ ਲੋੜ ਹੈ, ਜਦੋਂ ਇਹ ਹਰ ਸਾਲ ਆਉਣਾ ਹੈ ਮੁੱਦਾ, ਤਾਂ ਉਹਦੇ 'ਤੇ ਮੰਥਨ ਕਿਉਂ ਨਹੀਂ, ਸਵਾਲ ਤਾਂ ਇਹ।
ਦੀਪਕ ਜੀ, ਇਹਨਾਂ ਸਾਰੀਆਂ ਖਬਰਾਂ ਲਈ, ਇਸ ਐਨਾਲਿਸਿਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਕੱਲ੍ਹ ਫਿਰ ਗੱਲਬਾਤ ਹੋਏਗੀ ਜੀ।
ਬਹੁਤ ਸ਼ੁਕਰੀਆ, ਧੰਨਵਾਦ,
ਸਤਿ ਸ਼੍ਰੀ ਅਕਾਲ।